ਗੁਰੂ ਜੀ ਖਿਦਰਾਣੇ ਦੀ ਰੇਤਲੇ ਟਿੱਬਿਆਂ ਵਿੱਚ ਮੋਰਚੇ ਬਣਾ ਕੇ ਸੂਬਾ ਸਰਹੰਦ ਦੇ ਹਮਲੇ ਦੀ ਉਡੀਕ ਕਰਨ ਲੱਗੇ। ਆਖਰ ਵਜ਼ੀਰ ਖਾਂ ਸੂਬਾ ਸਰਹੰਦ ਗੁਰੂ ਜੀ ਦਾ ਪਿੱਛਾ ਕਰਦਾ ਉੱਥੇ ਪੁੱਜਾ ਅਤੇ 1 ਮਾਘ 1762 ਨੂੰ ਟੱਕਰ ਹੋਈ ਅਤੇ ਖੂਬ ਜੰਮ ਕੇ ਲੜਾਈ ਹੋਈ। ਸਿੰਘ ਬੜੇ ਜੋਸ਼ ਵਿੱਚ ਬਹਾਦਰੀ ਨਾਲ ਜਾਨਾਂ ਤੋੜ ਕੇ ਲੜੇ ਅਤੇ ਥੋੜ੍ਹੀ ਦੇਰ ਵਿੱਚ ਹੀ ਲੋਥਾਂ ਦੇ ਢੇਰਾਂ ਦੇ ਢੇਰ ਲੱਗ ਗਏ। ਇੱਥੇ ਸਿੱਖਾਂ ਨੇ ਪਾਣੀ ਆਪਣੇ ਕਬਜ਼ੇ ਵਿੱਚ ਕਰ ਲਿਆ। ਮੁਸਲਮਾਨ ਫੌਜ ਨੂੰ ਪਾਣੀ ਨਾ ਮਿਲਣ ਕਰਕੇ ਬੜੀ ਤੰਗੀ ਦਾ ਸਾਹਮਣਾ ਕਰਨਾ ਪਿਆ। ਉਹਨਾਂ ਦੇ ਸਿਪਾਹੀ ਪਿਆਸ ਨਾਲ ਮਰਨ ਲੱਗੇ। ਕਈ ਤਾਂ ਲੜਨ ਤੋਂ ਮੂੰਹ ਫੇਰ ਬੈਠੇ ਅਤੇ ਕਈ ਲੜਨ ਦੇ ਯੋਗ ਹੀ ਨਾ ਰਹੇ। ਵਜ਼ੀਰ ਖਾਂ ਨੇ ਪਾਣੀ ਦੀ ਢਾਬ 'ਤੇ ਕਬਜ਼ਾ ਕਰਨ ਲਈ ਕਈ ਵਾਰ ਹਮਲਾ ਕੀਤਾ ਪਰ ਹਾਰ ਖਾਧੀ ਅਤੇ ਪਿੱਛੇ ਹਟਣਾ ਪਿਆ। ਆਖਰ ਵਜ਼ੀਰ ਖਾਂ ਦੇ ਸਿਪਾਹੀ ਪਾਣੀ ਦੀ ਪਿਆਸ ਦੇ ਮਾਰੇ ਮੈਦਾਨ ਵਿੱਚੋਂ ਭੱਜ ਨੱਠੇ। ਸਿੰਘਾਂ ਨੇ 3-4 ਮੀਲ ਤੱਕ ਉਹਨਾਂ ਦਾ ਪਿੱਛਾ ਕੀਤਾ। ਮੁਸਲਿਮ ਫੌਜ ਦਾ ਬਹੁਤ ਨੁਕਸਾਨ ਹੋਇਆ ਅਤੇ ਉਹ ਹਾਰ ਕੇ ਵਾਪਸ ਸਰਹੰਦ ਚਲੇ ਗਏ। ਆਖਰ ਜਿੱਤ ਗੁਰੂ ਜੀ ਦੀ ਹੋਈ। ਇਸ ਤੋਂ ਬਾਅਦ ਗੁਰੂ ਜੀ ਦਾ ਪਿੱਛਾ ਕਰਨਾ ਵੈਰਾਨ ਜੰਗਲਾਂ ਵਿੱਚ ਹੋਰ ਵੀ ਕਠਿਨ ਹੋ ਗਿਆ ਅਤੇ ਸੂਬੇ ਨੇ ਹੋਰ ਪਿੱਛਾ ਕਰਨ ਦਾ ਇਰਾਦਾ ਤਿਆਗ ਦਿੱਤਾ। ਇਹਨਾਂ ਘਟਨਾਵਾਂ ਤੋਂ ਚੰਗੀ ਤਰ੍ਹਾਂ ਸਿੱਧ ਹੁੰਦਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਆਪਣੇ ਉਦੇਸ਼ ਨੂੰ ਪੂਰਾ ਕਰਨ ਲਈ ਹਰ ਸਮੇਂ ਤਿਆਰ ਬਰ ਤਿਆਰ ਰਹਿੰਦੇ ਸਨ ਅਤੇ ਯੋਗ ਮੌਕੇ ਦੀ ਤਾੜ ਵਿੱਚ ਰਹਿੰਦੇ ਸਨ। ਚਮਕੌਰ ਦੇ ਮੈਦਾਨ ਵਿੱਚੋਂ ਨਿਕਲ ਆਉਣਾ ਕਿਸੇ ਡਰ ਜਾਂ ਬੁਝਦਲੀ ਕਰਕੇ ਨਹੀਂ ਸੀ, ਸਗੋਂ ਉਦੇਸ਼ ਦੀ ਪੂਰਤੀ ਲਈ ਜੱਦੋ ਜਹਿਦ ਨੂੰ ਜਾਰੀ ਰੱਖਣਾ ਅਤੇ ਸਫਲਤਾ ਪ੍ਰਾਪਤ ਕਰਨ ਦੇ ਪੱਖੋਂ ਅਤਿਅੰਤ ਜ਼ਰੂਰੀ ਸੀ। ਗੁਰੂ ਜੀ ਤਾਂ ਆਪਣਾ ਜੀਵਨ ਕੌਮ ਅਤੇ ਦੇਸ਼ ਨੂੰ ਅਰਪਣ ਕਰ ਚੁੱਕੇ ਸਨ ਅਤੇ ਇਸ ਉਦੇਸ਼ ਲਈ ਹੀ ਉਹ ਆਪਣੀ ਜ਼ਿੰਦਗੀ ਲੇਖੇ ਲਾਉਣਾ ਚਾਹੁੰਦੇ ਸਨ। ਅਜੇ ਬਹੁਤ ਕੰਮ ਕਰਨ ਵਾਲੇ ਬਾਕੀ ਸਨ, ਮਿਸ਼ਨ ਵੀ ਪੂਰਾ ਕਰਨਾ ਸੀ। ਇੱਕ ਗੱਲ ਵਿਸ਼ੇਸ਼ ਤੌਰ 'ਤੇ ਯਾਦ ਰੱਖਣ ਵਾਲੀ ਹੈ ਕਿ ਰਾਏ ਕਪੂਰਾ ਜੋ ਗੁਰੂ ਜੀ ਨਾਲ ਮਿਲ ਕੇ ਮੁਸਲਮਾਨਾਂ ਦੇ ਵਿਰੁੱਧ ਲੜਨ ਤੋਂ ਇਨਕਾਰ ਕਰਦਾ ਸੀ, ਉਹ ਮੁਸਲਮਾਨਾਂ ਨਾਲ ਮਿਲ ਕੇ ਗੁਰੂ ਜੀ 'ਤੇ ਹਮਲੇ ਵਿੱਚ ਸ਼ਾਮਲ ਹੋ ਕੇ ਲੜਿਆ। ਗੁਰੂ ਗੋਬਿੰਦ ਸਿੰਘ ਜੀ ਨੂੰ ਹਿੰਦੂਆਂ ਤੋਂ ਮਦਦ ਅਤੇ ਸਹਾਇਤਾ ਕੀ ਮਿਲਣੀ ਸੀ? ਹਰ ਸਮੇਂ ਵਿਰੋਧ ਅਤੇ ਕਸ਼ਟ ਹੀ ਮਿਲਦਾ ਰਿਹਾ ਕਿਉਂਕਿ ਹਿੰਦੂ ਤਾਂ ਪਰਮਾਤਮਾ ਨੂੰ ਵਿਸਾਰ ਕੇ ਪਿੱਠ ਦੇ ਚੁੱਕੇ ਸਨ। ਉਹ ਪਰਮਾਤਮਾ ਤੋਂ ਮੂੰਹ ਮੋੜ ਕੇ ਖੁਦਗਰਜੀ ਵਿੱਚ ਗਰਕ ਹੋ ਚੁੱਕੇ ਸਨ ਅਤੇ ਉਹਨਾਂ ਵਿੱਚ ਕੌਮੀ ਜਜ਼ਬੇ ਦਾ ਨਾਮ ਨਿਸ਼ਾਨ ਤੱਕ ਬਾਕੀ ਨਹੀਂ ਸੀ ਅਤੇ ਉਸ ਦੀ ਕੋਈ ਬੂ ਵੀ ਬਾਕੀ ਨਹੀਂ ਸੀ। ਅਜਿਹਿਆਂ ਤੋਂ ਗੁਰੂ ਜੀ ਨੂੰ ਕੀ ਆਸ ਹੋ ਸਕਦੀ ਹੈ ਅਤੇ ਮਦਦ ਕਿਵੇਂ ਮਿਲ ਸਕਦੀ ਸੀ? ਲੱਗਦਾ ਹੈ ਉਸ ਵੇਲੇ ਦੇ ਹਿੰਦੂ ਵੀ ਅਕਲ ਦੇ ਅੰਨੇ ਹੀ ਸਨ ਅਤੇ ਮਗਜ਼ ਦੇ ਕੋੜੇ। ਗੁਰੂ ਜੀ ਦਾ ਉਦੇਸ਼ ਬਿਲਕੁਲ ਸਪਸ਼ਟ ਅਤੇ ਡੰਕੇ ਦੀ ਚੋਟ ਨਾਲ ਜ਼ਾਹਰ ਸੀ, ਫਿਰ ਵੀ ਹਿੰਦੂ ਗੁਰੂ ਜੀ ਦੀ ਵਿਰੋਧਤਾ ਹੀ ਕਰੀ ਜਾਂਦੇ ਸਨ ਅਤੇ ਉਲਟਾ ਉਹਨਾਂ 'ਤੇ ਸ਼ਾਹੀ ਫੌਜਾਂ ਨਾਲ ਮਿਲ ਕੇ ਹਮਲੇ ਕਰਦੇ ਸਨ, ਦੁਸ਼ਮਣਾਂ ਨਾਲ ਰਲ ਕੇ ਤਲਵਾਰ ਉਠਾਉਂਦੇ ਸਨ। ਜਦੋਂ ਮੁਸਲਮਾਨ ਫੌਜ ਮੈਦਾਨੇ ਜੰਗ ਵਿੱਚੋਂ ਭੱਜ ਗਈ ਤਾਂ ਗੁਰੂ ਜੀ ਆਪ ਲੜਾਈ ਦੇ ਮੈਦਾਨ ਵਿੱਚ ਆਪਣੇ ਸਿੱਖਾਂ ਦੀਆਂ ਲਾਸ਼ਾਂ ਪਾਸ ਅੱਪੜੇ ਅਤੇ ਜਾ ਕੇ ਉਹਨਾਂ ਦੇ ਮੂੰਹਾਂ ਤੋਂ ਆਪਣੇ ਰੁਮਾਲ ਨਾਲ ਲਹੂ ਪੂੰਝਿਆ ਅਤੇ ਉਹਨਾਂ ਦੀ ਬਹਾਦਰੀ ਦੀ ਉਪਮਾ ਕੀਤੀ, ਵਰਦਾਨ ਦਿੱਤੇ, ਸ਼ਾਬਾਸ਼ ਬਹਾਦਰੋ, ਤੁਸੀਂ ਤਲਵਾਰ ਦੇ ਰਸਤੇ ਸਵਰਗ ਵਿੱਚ ਜਾ ਪਹੁੰਚੇ ਹੋ। ਮਾਂ ਸਿੰਘ ਮਾਝੇ ਦੇ ਸਿੰਘ ਦੇ ਸਰੀਰ ਵਿੱਚ ਅਜੇ ਕੁਝ ਸਾਹ ਬਾਕੀ ਸਨ। ਗੁਰੂ ਜੀ ਨੇ ਉਸਦੇ ਮੂੰਹ ਵਿੱਚ ਪਾਣੀ ਚੋਇਆ। ਉਸਨੇ ਆਪਣੀਆਂ ਅੱਖਾਂ ਖੋਲੀਆਂ ਤਾਂ ਗੁਰੂ ਜੀ ਨੂੰ ਆਪਣੇ ਸਾਹਮਣੇ ਵੇਖਿਆ। ਗੁਰੂ ਜੀ ਨੇ ਪ੍ਰਸੰਨ ਹੋ ਕੇ ਉਸ ਨੂੰ ਵਰ ਮੰਗਣ ਲਈ ਆਖਿਆ ਤਾਂ ਉਸਨੇ ਗੁਰੂ ਜੀ ਅੱਗੇ ਬੇਨਤੀ ਕੀਤੀ, ਹੇ ਪਾਤਸ਼ਾਹ, ਜੇ ਤਰੁੱਠੇ ਹੋ ਤਾਂ ਮਾਝੇ ਦੇ ਸਿੰਘਾਂ ਦਾ ਉਹ ਬੇਦਾਵਾ ਪਾੜ ਦਿਓ, ਉਹਨਾਂ ਦਾ ਕਸੂਰ ਮੁਆਫ ਕਰ ਦਿਓ। ਗੁਰੂ ਜੀ ਨੇ ਮਾਂ ਸਿੰਘ ਦੀ ਇਸ ਬੇਨਤੀ ਨੂੰ ਪ੍ਰਵਾਨ ਕੀਤਾ ਤੇ ਉਹ ਬੇਦਾਵੇ ਦਾ ਕਾਗਜ਼ ਕਮਰ ਕੱਸੇ ਵਿੱਚੋਂ ਕੱਢ ਕੇ ਉਹਨਾਂ ਦੇ ਨੇਤਰਾਂ ਦੇ ਸਾਹਮਣੇ ਪਾੜ ਦਿੱਤਾ ਤੇ ਫਿਰ ਸ਼ਹੀਦ ਹੋਣ ਵਾਲੇ ਸਾਰੇ ਸਿੰਘਾਂ ਨੂੰ ਖਾਲਸਾ ਧਰਮ ਨਾਲ ਨਵੇਂ ਸਿਰੇ ਮਿਲਾ ਲਿਆ ਤੇ ਇਹਨਾਂ ਨੂੰ ਮੁਕਤੇ ਆਖਿਆ। ਮਾਂ ਸਿੰਘ ਦਾ ਇਹ ਕੰਮ ਬਹੁਤ ਹੀ ਪ੍ਰਸ਼ੰਸਾਯੋਗ ਸੀ ਕਿ ਉਹ ਆਪਣੀ ਸ਼ਹੀਦੀ ਦੇ ਅੰਤਲੇ ਸਵਾਸਾਂ ਸਮੇਂ ਆਪਣੇ ਭਰਾਵਾਂ ਅਤੇ ਵਤਨੀਆਂ ਦੀਆਂ ਸ਼ੁਭ ਇਸ਼ਾਵਾਂ ਦੀ ਪੂਰਤੀ ਕਰਕੇ ਪ੍ਰਾਣ ਤਿਆਗਦਾ ਹੈ। ਮਹਾਨ ਹਨ ਉਹ ਪੁਰਸ਼ ਜੋ ਆਪਣੇ ਜੀਵਨ ਨੂੰ ਦੇਸ਼ ਵਾਸੀਆਂ ਦੀ ਭਲਾਈ ਅਤੇ ਸ਼ਾਨ ਦੇ ਲੇਖੇ ਲਾਉਂਦੇ ਹਨ। ਜਿਸ ਦੇਸ਼ ਜਾਂ ਕੌਮ ਵਿੱਚ ਅਜਿਹੇ ਪਵਿੱਤਰ ਵਿਚਾਰਾਂ ਉੱਪਰ ਅਮਲ ਹੋਇਆ ਉਹ ਦੇਸ਼ ਹੀ ਤਰੱਕੀ ਦੀਆਂ ਸਿਖਰਾਂ 'ਤੇ ਪਹੁੰਚੇ। ਉਸ ਦੇਸ਼ ਅਤੇ ਕੌਮ ਨੇ ਸਨਮਾਨ ਅਤੇ ਸਤਿਕਾਰ ਪ੍ਰਾਪਤ ਕੀਤਾ ਹੈ। ਕਾਮਯਾਬੀ ਨੇ ਸਦਾ ਉਸ ਦੇ ਹਰ ਮੈਦਾਨੇ ਕਦਮ ਚੁੰਮੇ। ਕੁਰਬਾਨੀ ਬਿਨਾਂ ਇਸ ਸੰਸਾਰ ਵਿੱਚ ਕਦੇ ਕਿਸੇ ਕੌਮ ਦਾ ਦੇਸ਼ ਦੀ ਕੁਰਬਾਨੀ ਬਿਨਾਂ ਇਸ ਸੰਸਾਰ ਵਿੱਚ ਕਦੇ ਕਿਸੇ ਕੌਮ ਜਾਂ ਦੇਸ਼ ਨੇ ਨਾ ਤਰੱਕੀ ਕੀਤੀ ਅਤੇ ਨਾ ਹੀ ਕੋਈ ਕੰਮ ਸਿਰੇ ਚੜਿਆ। ਕੌਮੀ ਕਾਰਜਾਂ ਵਿੱਚ ਕੁਰਬਾਨੀ ਦੀ ਸਦਾ ਹੀ ਹਰ ਵਕਤ ਹਰ ਕਾਲ ਹਰ ਜ਼ਬਾਨ ਅਤੇ ਹਰ ਮੁਲਕ ਵਿੱਚ ਜ਼ਰੂਰਤ ਰਹੀ ਹੈ ਅਤੇ ਜ਼ਰੂਰਤ ਰਹੇਗੀ। ਇਸ ਤੋਂ ਬਿਨਾਂ ਕੋਈ ਕੌਮ ਵੱਡੀ ਨਹੀਂ ਅਖਵਾ ਸਕਦੀ ਅਤੇ ਵੱਡੀ ਨਹੀਂ ਬਣ ਸਕਦੀ। ਕੁਰਬਾਨੀ ਤਰੱਕੀ ਦੀ ਜਾਨ ਹੈ, ਬਲੀਦਾਨ ਬੁਲੰਦੀ ਦਾ ਨਿਰਵਾਣ ਹੈ, ਕੌਮੀ ਇੱਜ਼ਤ ਦਾ ਵਸੀਲਾ ਸ਼ਹਾਦਤ ਹੈ, ਕੁਰਬਾਨੀ ਹੈ। ਗੁਰੂ ਜੀ ਨੇ ਅਖੀਰ ਪਹਿਰ ਤੱਕ ਸਿੱਖਾਂ ਦਾ ਅੰਤਮ ਸੰਸਕਾਰ ਕੀਤਾ ਅਤੇ ਫਿਰ ਅੱਗੇ ਚਾਲੇ ਪਾ ਗਏ। ਇਸ ਅਸਥਾਨ 'ਤੇ ਇਹਨਾਂ ਸ਼ਹੀਦਾਂ ਦੀ ਯਾਦ ਵਿੱਚ ਇੱਕ ਸਰੋਵਰ ਬਣਿਆ ਹੈ ਜਿਸ ਦਾ ਨਾਂ ਮੁਕਤਸਰ ਭਾਵ ਮੁਕਤੀ ਜਾਂ ਨਿਜਾਤ ਦਾ ਤਲਾਬ ਰੱਖਿਆ ਗਿਆ ਹੈ ਅਤੇ ਇੱਥੇ ਮਰਨ ਵਾਲਿਆਂ ਨੂੰ ਮੁਕਤਾ ਕਹਿ ਕੇ ਸਨਮਾਨਿਆ ਗਿਆ ਹੈ। ਇਸ ਸਰੋਵਰ ਦੇ ਦੁਆਲੇ ਇੱਕ ਤਕੜਾ ਕਸਬਾ ਵੀ ਆਬਾਦ ਹੋ ਗਿਆ ਹੈ। ਇਸ ਤੋਂ ਪਿੱਛੋਂ ਗੁਰੂ ਜੀ ਕਈ ਪਿੰਡਾਂ ਵਿੱਚੋਂ ਲੰਘ ਕੇ ਬਜ਼ੀਦਪੁਰ ਪਹੁੰਚੇ ਪਰ ਉਸ ਪਿੰਡ ਦੇ ਲੋਕਾਂ ਉਹਨਾਂ ਨੂੰ ਆਪਣੇ ਪਿੰਡ ਵਿੱਚ ਠਹਿਰ ਨਾ ਦਿੱਤਾ। ਇਸ ਜੰਗਲ ਵਿੱਚ ਕੁਝ ਬਰਾੜ ਸਿਪਾਹੀਆਂ ਤਨਖਾਹ ਲਈ ਝਗੜਾ ਕੀਤਾ ਪਰ ਗੁਰੂ ਜੀ ਪਾਸ ਸਵਾਏ ਭੁੱਖ ਦੇ ਹੈ ਹੀ ਕੀ ਸੀ। ਇਹਨਾਂ ਹੀ ਦਿਨਾਂ ਵਿੱਚ ਕਈ ਵਾਰ ਦੋ ਦੋ ਦਿਨ ਸਾਰੇ ਸਾਥੀ ਸਿੰਘਾਂ ਨੂੰ ਭੁੱਖਿਆਂ ਰਹਿਣਾ ਪੈਂਦਾ। ਤਨਖਾਹ ਕਿੱਥੋਂ ਆਉਂਦੀ? ਇਸ ਸਮੇਂ ਇੱਕ ਸ਼ਰਧਾਵਾਨ ਸਿੱਖ ਜੋ ਢੂੰਡਦਾ ਢੂੰਡਦਾ ਸਤਿਗੁਰ ਜੀ ਪਾਸ ਆਪਣੇ ਸ਼ਰਧਾ ਮਾਫਕ ਭੇਟਾ ਲੈ ਕੇ ਆਇਆ ਉਹ ਗੁਰੂ ਜੀ ਦੇ ਪਾਸ ਆ ਕੇ ਅਰਪਣ ਕੀਤੀ। ਉਸ ਸਹਾਇਤਾ ਵਿੱਚੋਂ ਜਾਂ ਉਸ ਭੇਟਾ ਵਿੱਚੋਂ ਤਨਖਾਹ ਵੰਡੀ ਗਈ ਪਰ ਦੀਵਾਨ ਸਿੰਘ ਨਾਮੀ ਸਿੱਖ ਨੇ ਤਨਖਾਹ ਲੈਣ ਤੋਂ ਇਨਕਾਰ ਕਰ ਦਿੱਤਾ। ਇੱਕ ਬ੍ਰਾਹਮਣ ਫਕੀਰ ਨੂੰ ਜੋ ਜਨਮ ਤੋਂ ਹੀ ਮੁਸਲਮਾਨ ਹੋ ਚੁੱਕਾ ਸੀ ਪਹੁਲ ਛਕਾ ਕੇ ਸਿੰਘ ਸਜਾ ਦਿੱਤਾ ਅਤੇ ਉਸ ਦਾ ਨਾਂ ਅਜਮੇਰ ਸਿੰਘ ਰੱਖ ਦਿੱਤਾ। ਫਿਰ ਗੁਰੂ ਜੀ ਤਲਵੰਡੀ ਪਹੁੰਚ ਗਏ। ਉੱਥੇ ਗੁਰੂ ਜੀ ਦੇ ਮਹਿਲ ਵੀ ਦਿੱਲੀ ਤੋਂ ਆ ਪੁੱਜੇ। ਕੁਝ ਦਿਨ ਇੱਥੇ ਠਹਿਰਨ ਪਿੱਛੋਂ ਬਠਿੰਡੇ ਦੇ ਦਮਦਮਾ ਸਾਹਿਬ ਅੱਪੜ ਗਏ। ਇਸ ਥਾਂ ਗੁਰੂ ਜੀ ਨੇ ਕਾਫ਼ੀ ਦੇਰ ਟਿਕਾਣਾ ਕੀਤਾ। ਆਮ ਰਵਾਇਤ ਹੈ ਕਿ ਗੁਰੂ ਜੀ ਨੇ ਇੱਥੇ ਆਰਾਮ ਕੀਤਾ ਅਤੇ ਦਮ ਲਿਆ, ਇਸ ਲਈ ਇਸ ਥਾਂ ਦਾ ਨਾਮ ਦਮਦਮਾ ਸਾਹਿਬ ਪੈ ਗਿਆ। ਕਈਆਂ ਦਾ ਵਿਚਾਰ ਹੈ ਕਿ ਗੁਰੂ ਜੀ ਦੇ ਮਹਿਲ ਦਿੱਲੀ ਤੋਂ ਇੱਥੇ ਆ ਕੇ ਮਿਲੇ। ਇੱਥੋਂ ਹੀ ਭਾਈ ਦਇਆ ਸਿੰਘ ਅਤੇ ਭਾਈ ਧਰਮ ਸਿੰਘ ਔਰੰਗਜ਼ੇਬ ਕੋਲ ਗੁਰੂ ਜੀ ਦਾ ਜਵਾਬੀ ਖਤ ਲੈ ਕੇ ਗਏ ਅਤੇ ਫਿਰ ਉੱਤਰ ਲੈ ਕੇ ਆਏ ਜਿਸ ਵਿੱਚ ਔਰੰਗਜ਼ੇਬ ਨੇ ਬੜੇ ਨਰਮ ਤਰੀਕੇ ਨਾਲ ਗੁਰੂ ਜੀ ਨੂੰ ਦਿੱਲੀ ਆਉਣ ਦਾ ਸੱਦਾ ਦਿੱਤਾ। ਪਹਿਲਾਂ ਤਾਂ ਗੁਰੂ ਜੀ ਦਿੱਲੀ ਜਾਣ ਨੂੰ ਤਿਆਰ ਹੋ ਗਏ ਅਤੇ ਫਿਰ ਇਹ ਸੋਚ ਕੇ ਕਿ ਔਰੰਗਜ਼ੇਬ ਦੇ ਇਕਰਾਰ ਅਤੇ ਵਾਅਦੇ ਦਾ ਤਾਂ ਪਹਿਲਾਂ ਵੀ ਇਤਬਾਰ ਕਰਕੇ ਵੇਖਿਆ, ਹੁਣ ਕੋਈ ਇਤਬਾਰ ਹੀ ਨਹੀਂ, ਅਜੇ ਗੁਰੂ ਜੀ ਨੇ ਕਾਫ਼ੀ ਹੋਰ ਕੰਮ ਕਰਨੇ ਹਨ, ਉਹਨਾਂ ਜਾਣ ਦਾ ਇਰਾਦਾ ਬਦਲ ਲਿਆ। ਚੰਗਾ ਅਵਸਰ ਵੇਖ ਕੇ ਗੁਰੂ ਜੀ ਇੱਕ ਬੜੇ ਜ਼ਰੂਰੀ ਕੰਮ ਵਿੱਚ ਰੁੱਝ ਗਏ। ਇੱਕ ਰਵਾਇਤ ਇਹ ਵੀ ਹੈ ਕਿ ਜੋ ਪੱਤਰ ਗੁਰੂ ਜੀ ਨੇ ਔਰੰਗਜ਼ੇਬ ਨੂੰ ਭੇਜਿਆ ਉਹ ਇੱਥੋਂ ਲਿਖਿਆ। ਉਸ ਵਿੱਚ ਉਹਨਾਂ ਬੜੇ ਸਵੈਮਾਨ ਅਤੇ ਭਰੋਸੇ ਨਾਲ ਲਿਖਿਆ। ਗੁਰੂ ਜੀ ਨੇ ਬੜੀ ਦਲੇਰੀ ਅਤੇ ਨਿਡਰਤਾ ਨਾਲ ਔਰੰਗਜ਼ੇਬ ਨੂੰ ਸਖ਼ਤ ਮਲਾਮਤ ਕੀਤੀ। ਗੁਰੂ ਜੀ ਨੇ ਉਸ ਜ਼ਫਰਨਾਮੇ ਵਿੱਚ ਸਪਸ਼ਟ ਲਿਖਿਆ ਹੈ ਕਿ ਖੁਦਾ ਦਾ ਕਹਿਰ ਤੇਰੇ 'ਤੇ ਪਵੇਗਾ, ਖੁਦਾ ਨੂੰ ਸ਼ਹਿਨਸ਼ਾਹ ਦਿੱਲੀ ਦੀ ਪਰਵਾਹ ਅਤੇ ਡਰ ਨਹੀਂ। ਗੁਰੂ ਨਾਨਕ ਦੇਵ ਜੀ ਦਾ ਨਿਰਮਲ ਪੰਥ ਸਭ ਤੋਂ ਉੱਤਮ ਹੈ। ਉਹਨਾਂ ਇਸ਼ਾਰਾ ਕੀਤਾ ਕਿ ਅਸੀਂ ਆਪਣਾ ਕਾਰਜ ਸਫਲਤਾ ਨਾਲ ਨਿਭਾ ਚੁੱਕੇ ਹਾਂ ਅਤੇ ਸਾਡਾ ਹੁਣ ਸੰਸਾਰ ਨਾਲ ਕੋਈ ਮੋਹ ਮੁਹੱਬਤ ਨਹੀਂ, ਕੋਈ ਸੰਬੰਧ ਨਹੀਂ, ਅਤੇ ਅਸੀਂ ਆਪਣੇ ਅੰਤਕਾਲ ਦੀ ਸ਼ਾਂਤੀ ਨਾਲ ਇੰਤਜ਼ਾਰ ਕਰ ਰਹੇ ਹਾਂ ਅਤੇ ਸਾਨੂੰ ਅਕਾਲ ਪੁਰਖ ਦੇ ਸਿਵਾ ਕਿਸੇ ਦਾ ਭੈ ਨਹੀਂ। ਗਰੀਬਾਂ ਅਤੇ ਮਜ਼ਲੂਮਾਂ ਦੀਆਂ ਆਹਾਂ ਕਦੇ ਵਿਅਰਥ ਨਹੀਂ ਜਾਣਗੀਆਂ ਅਤੇ ਕਿਆਮਤ ਦੇ ਦਿਨ ਤੈਨੂੰ ਤੇਰੇ ਜ਼ੁਲਮਾਂ, ਜਬਰਾਂ ਅਤੇ ਗੁਨਾਹਾਂ ਦੀ ਸਜ਼ਾ ਔਰੰਗਜ਼ੇਬ ਜ਼ਰੂਰ ਮਿਲੇਗੀ ਅਤੇ ਅਸੀਂ ਵੇਖਾਂਗੇ ਕਿ ਤੂੰ ਆਪਣੇ ਅਮਲਾਂ ਦੀ ਸਫਾਈ ਕਿਵੇਂ ਪੇਸ਼ ਕਰੇਗਾ। ਗੁਰੂ ਜੀ ਨੂੰ ਔਰੰਗਜ਼ੇਬ ਨੇ ਦੂਜੀ ਵਾਰ ਵੀ ਸੱਦ ਭੇਜਿਆ ਪਰ ਉਹ ਨਹੀਂ ਗਏ। ਦਮਦਮੇ ਦੇ ਸਥਾਨ 'ਤੇ ਗ੍ਰੰਥ ਸਾਹਿਬ ਨੂੰ ਮੁੜ ਲਿਖਵਾਇਆ ਅਤੇ ਇਸ ਵਿੱਚ ਆਪਣੇ ਪਿਤਾ ਗੁਰੂ ਸ੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਵੀ ਲਿਖਵਾਈ। ਬਾਅਦ 'ਚ ਇਸ ਬੀੜ ਦਾ ਨਾਂ ਦਮਦਮਾ ਵਾਲੀ ਬੀੜ ਪੈ ਗਿਆ। ਕਈ ਲੋਕ ਇਹ ਖਿਆਲ ਕਰਦੇ ਹਨ ਕਿ ਲਿਖਤ ਸਮੇਂ ਗੁਰੂ ਜੀ ਨੇ ਇੱਕ ਦੋ ਥਾਵਾਂ 'ਤੇ ਕੁਝ ਤਬਦੀਲੀਆਂ ਕਰਕੇ ਲਿਖਵਾਇਆ, ਜਿਵੇਂ ਕਿ ਪਹਿਲਾਂ ਅਸਲ ਸ਼ਬਦ ਸੀ ਕਹੋ ਕਬੀਰ ਜਨ ਭਏ ਖਲਾਸੇ ਅਤੇ ਇਸ ਦੀ ਬਜਾਏ ਜਨ ਭਏ ਖਾਲਸੇ ਲਿਖਵਾ ਦਿੱਤਾ। ਪਰ ਇਸ ਲਈ ਵੀ ਕੋਈ ਭਰੋਸੇ ਵਾਲੀ ਦਲੀਲ ਮੌਜੂਦ ਨਹੀਂ। ਇਸ ਗ੍ਰੰਥ ਦੀ ਨਕਲ ਕਰਾਉਣ ਦੀ ਲੋੜ ਬਹੁਤ ਜ਼ਰੂਰੀ ਸੀ ਅਤੇ ਇਸ ਦੇ ਇੱਕ ਤੋਂ ਵੱਧ ਕਾਰਨ ਸਨ। ਕਰਤਾਰਪੁਰ ਵਾਲੇ ਧੀਰ ਮੱਲੀਏ ਬੀੜ ਨਹੀਂ ਸਨ ਦੇ ਰਹੇ ਅਤੇ ਛਪਾਈ ਦਾ ਕੋਈ ਰਿਵਾਜ ਨਹੀਂ ਸੀ। ਗੁਰੂ ਜੀ ਇਸ ਗ੍ਰੰਥ ਵਿੱਚ ਪਿਤਾ ਜੀ ਦੀ ਬਾਣੀ ਸ਼ਾਮਿਲ ਕਰਨਾ ਚਾਹੁੰਦੇ ਸਨ। ਪਹਿਲਾਂ ਜੰਗਾਂ ਵਿੱਚ ਰੁੱਝੇ ਰਹਿਣ ਕਾਰਨ ਗੁਰੂ ਜੀ ਨੂੰ ਸਮਾਂ ਨਹੀਂ ਮਿਲਿਆ ਅਤੇ ਹੁਣ ਕੁਝ ਥੋੜ੍ਹੀ ਫੁਰਸਤ ਕਾਰਨ ਗੁਰੂ ਜੀ ਨੇ ਇਸ ਗ੍ਰੰਥ ਦੀ ਲਿਖਤ ਕਰਾਈ। ਕਈ ਲੋਕਾਂ ਦਾ ਵਿਚਾਰ ਹੈ ਕਿ ਦਸਮ ਗ੍ਰੰਥ ਦਾ ਵੀ ਵਿਸ਼ੇਸ਼ ਭਾਗ ਇਸੇ ਸਥਾਨ 'ਤੇ ਹੀ ਤਿਆਰ ਹੋਇਆ, ਪਰ ਦੂਜੀ ਵਿਚਾਰ ਦੇ ਲੋਕ ਇਸ ਤੋਂ ਇਨਕਾਰ ਕਰਦੇ ਹਨ। ਪਰ ਮੰਨਣ ਜਾਂ ਨਾ ਮੰਨਣ ਲਈ ਕਾਫ਼ੀ ਸਬੂਤ ਮੌਜੂਦ ਨਹੀਂ। ਹਾਂ, ਇਹ ਅੰਦਾਜ਼ਾ ਜ਼ਰੂਰ ਹੈ ਕਿ ਕੁਝ ਫੁਰਸਤ ਦਾ ਸਮਾਂ ਹੋਣ ਕਰਕੇ ਗੁਰੂ ਜੀ ਨੇ ਇਸ ਲਿਖਤ ਵੱਲ ਵੀ ਕੁਝ ਨਾ ਕੁਝ ਧਿਆਨ ਦਿੱਤਾ ਹੋਵੇਗਾ। ਪਰ ਇਸ ਵਿੱਚ ਤਾਂ ਉੱਕਾ ਹੀ ਕੋਈ ਸ਼ੱਕ ਨਹੀਂ ਕਿ ਇਸ ਵਿਚਲੇ ਬਚਿੱਤਰ ਨਾਟਕ ਦੇ ਭਾਗ ਦੀ ਰਚਨਾ ਗੁਰੂ ਜੀ ਨੇ ਇਸੇ ਅਸਥਾਨ 'ਤੇ ਹੀ ਕੀਤੀ ਅਤੇ ਦਸਮ ਗ੍ਰੰਥ ਨੂੰ ਮੁਕੰਮਲ ਕੀਤਾ। ਬਚਿੱਤਰ ਨਾਟਕ ਵਿੱਚ ਗੁਰੂ ਜੀ ਨੇ ਆਪਣੇ ਤੋਂ ਪਹਿਲੇ ਨੌਵਾਂ ਗੁਰੂਆਂ ਦੇ ਜੀਵਨ ਅਤੇ ਕਾਰਨਾਮਿਆਂ ਦਾ ਵਰਣਨ ਕੀਤਾ ਹੈ। ਫਿਰ ਆਪਣੇ ਨਾਲ ਬੀਤੇ ਸਮਾਚਾਰ ਲਿਖੇ ਹਨ ਅਤੇ ਈਸ਼ਵਰ ਦੀ ਮਹਿਮਾ ਦੇ ਗੁਣ ਗਾਏ ਹਨ। ਇਸ ਗੱਲ 'ਤੇ ਵਿਸ਼ੇਸ਼ ਬਲ ਦਿੱਤਾ ਹੈ ਕਿ ਜੋ ਵੀ ਉਹਨਾਂ ਕੀਤਾ ਹੈ ਖੁਦ ਨਹੀਂ ਕੀਤਾ, ਸਗੋਂ ਅਕਾਲ ਪੁਰਖ ਦੀ ਆਗਿਆ ਦਾ ਪਾਲਣ ਹੀ ਕੀਤਾ ਹੈ। ਬਾਕੀ ਸਮੇਂ ਵਿੱਚ ਗੁਰੂ ਜੀ ਇੱਥੇ ਧਰਮ ਪ੍ਰਚਾਰ ਹੀ ਕਰਦੇ ਰਹੇ ਅਤੇ ਆਪਣੀ ਸੰਗਤ ਨੂੰ ਨਵੇਂ ਸਿਰਿਓਂ ਇਕੱਠਾ ਕਰਨ ਦੇ ਯਤਨ ਕੀਤੇ, ਪਰ ਬਹੁਤੇ ਸਿੱਖ ਇਕੱਠੇ ਨਾ ਹੋ ਸਕੇ। ਗੁਰੂ ਗੋਬਿੰਦ ਸਿੰਘ ਜੀ ਦਮਦਮੇ ਸਾਹਿਬ ਤੋਂ ਆਪਣੇ ਮਿਸ਼ਨ ਦਾ ਪ੍ਰਚਾਰ ਦੂਜਿਆਂ ਪ੍ਰਾਂਤਾਂ ਵਿੱਚ ਕਰਨ ਲਈ ਦੱਖਣ ਵੱਲ ਚਲੇ ਗਏ। ਰਸਤੇ ਵਿੱਚ ਰਾਜਪੂਤਾਨੇ ਵਿੱਚੋਂ ਲੰਘੇ ਅਤੇ ਉਸ ਪਾਸੇ ਜਾਣ ਦਾ ਕਾਰਨ ਵੀ ਇਹ ਸੀ ਕਿ ਰਾਜਪੂਤ ਰਾਜਿਆਂ ਅਤੇ ਰਾਜਪੂਤ ਪਰਜਾ ਦਾ ਧਿਆਨ ਖਿੱਚਣ ਲਈ ਉਹਨਾਂ ਸਾਹਮਣੇ ਆਪਣਾ ਉਦੇਸ਼ ਪੇਸ਼ ਕਰਨਾ ਚਾਹੁੰਦੇ ਸਨ। ਜਿਸ ਜਿਸ ਜਗ੍ਹਾ ਵੀ ਰਾਜਪੂਤਾਨੇ ਵਿੱਚੋਂ ਗੁਰੂ ਜੀ ਲੰਘੇ ਉੱਥੋਂ ਦੇ ਵਸਨੀਕਾਂ ਗੁਰੂ ਜੀ ਦਾ ਬਹੁਤ ਸਤਿਕਾਰ ਕੀਤਾ, ਬੜੀ ਇੱਜ਼ਤ ਅਤੇ ਸ਼ਾਨ ਮਾਨ ਨਾਲ ਗੁਰੂ ਜੀ ਦੀ ਆਓ ਭਗਤ ਕੀਤੀ ਅਤੇ ਉਹਨਾਂ ਦੇ ਉਪਦੇਸ਼ ਨੂੰ ਬੜੀ ਸ਼ਰਧਾ ਅਤੇ ਪ੍ਰੇਮ ਨਾਲ ਸੁਣਿਆ। ਇੱਕ ਅਸਥਾਨ 'ਤੇ ਮਹੰਤ ਚੇਤ ਰਾਮ ਦਾਦੂ ਪੰਥੀ ਨਾਲ ਮੇਲ ਹੋਇਆ। ਉਸਨੇ ਗੁਰੂ ਜੀ ਦਾ ਬਹੁਤ ਹੀ ਸਨਮਾਨ ਕੀਤਾ ਅਤੇ ਇਸ ਦੀ ਵਾਰਤਾਲਾਪ ਦਾ ਜ਼ਿਕਰ ਵੀ ਆਮ ਪੁਸਤਕਾਂ ਵਿੱਚ ਦਰਜ ਹੈ। ਰਸਤੇ ਵਿੱਚ ਕੱਤਕ 1763 ਬਿਕਰਮੀ ਦੀ ਪੂਰਨਮਾਸ਼ੀ ਦਾ ਮੇਲਾ ਪੁਸ਼ਕਰ ਰਾਜ ਵੇਖਿਆ। ਜਦ ਗੁਰੂ ਜੀ ਅਜਮੇਰ ਗਏ ਸਨ ਤਾਂ ਤਾਂ ਇੱਕ ਸ਼ਰਧਾਲੂ ਸਿੱਖ ਨੇ ਉਹਨਾਂ ਦੀ ਯਾਦ ਵਿੱਚ ਉੱਥੇ ਇੱਕ ਘਾਟ ਬਣਵਾਇਆ ਅਤੇ ਉਸ ਦਾ ਨਾਂ ਗੋਬਿੰਦ ਘਾਟ ਰੱਖਿਆ।